ਪ੍ਰਭ ਭਾਵੇ ਤਾਂ ਸੁਗਤ ਜਗਾਏ ਜਾਵੇ, ਜਗਤ ਵਿਹਾਵੇ ਤਾਂ ਜਾਏ ਨਾ ਬਲਾਲੀ। ਜੋ ਹੀ ਪ੍ਰਭ ਭਾਵੇ ਤਾਂ ਇਹ ਮਾਨਣ ਮਨਾਵੇ ਧਾਏ। ਕਹਿਣ ਲੱਗੇ ਸੇਵਕ ਸਰੂਪ ਸੇਵਾ ਕਰਕ ਨਾ ਭਾਵੇ, ਕਿ ਜੇ ਪ੍ਰਮਾਤਮਾ ਨੂੰ ਭਾਵੇ ਜਿਹੜਾ ਹੰਕਾਰ ਦੀਆਂ ਰੋਜ਼ ਗੱਲਾਂ ਕਰਦਾ, ਮੈਂ ਮੇਰੀ ਦੀਆਂ ਗੱਲਾਂ ਕਰਦਾ, ਮੇਰਾ ਵਾਹਿਗੁਰੂ ਮਿਹਰ ਕਰੇ, ਕਈ ਵਾਰੀ ਉਹ ਮੈਂ ਕਰਨ ਵਾਲਿਆਂ ਨੂੰ ਵੀ ਤਾਰ ਦਿੰਦਾ ਹੈ, ਤੇ ਕਈ ਜਿਹੜੇ ਦੇ ਹੱਥ ਜੋੜ ਕੇ ਸੇਵਕ ਸਰੂਪ ਬਣੇ ਰਹਿੰਦੇ ਨੇ, ਜੇ ਨਾ ਪਾਏ ਜਾਣ ਤੇ ਸੱਚ ਜਾਣੋ ਉਹ ਵੀ ਖਾਲੀ ਚਲੇ ਜਾਂਦੇ। ਇਹ ਉਸ ਦੀ ਆਪਣੀ ਮਿਹਰ ਹੈ। ਤੀਜਾ ਬਚਨ ਕੀਤਾ, ਕਹਿਣ ਲੱਗੇ ਜੋਈ ਪ੍ਰਭ ਭਾਵੇ ਤਾਂ ਰੀਝ ਕਾ ਰਜਾਵੇ, ਆਪਾਂ ਕਾਠ ਕਾਠ ਆਵੇ ਤਾਂ ਇਹ ਪੱਗ ਨਾ ਲਗਾ ਦੇ। ਜਿਹੜੀ ਉਹਨੂੰ ਭਾਵੇ ਜੀਵ ਇਸ ਤਰੀ ਤੇ ਸੱਜਣੋ ਉਹਦਾ ਭਾਵੇਂ ਮਨ ਨਾ ਵੀ ਮੰਨੇ ਨਾ ਜਗਿਆਸੂ ਦਾ, ਰੀਝ ਕਾ ਰਜਾਵੇ, ਉਹ ਇੰਨਾ ਦਿਆਲੂ ਹੈ, ਉਸ ਪੱਥਰ ਦਿਲ ਨੂੰ ਵੀ ਨਰਮ ਕਰਕੇ ਨਾਮ ਦੀਆਂ ਦਾਤਾਂ ਦਾ ਬੀਜ ਬੀਜ ਦਿੰਦਾ, ਉਹਦੇ ਉੱਤੇ ਰੀਝ ਜਾਂਦਾ। ਜੋ ਹੀ ਪ੍ਰਭ ਭਾਵੇ ਤਾਂ ਰੀਝ ਕਰ ਜਾਵੇ, ਆਪਾਂ ਕਾਠ ਕਾਠ ਆਵੇ ਤਾਂ ਪੱਗ ਨਾ ਲਗਾਵੀ। ਤੇ ਜਿਹੜਾ ਬੜਾ ਆਦਮ ਵੀ ਚੱਲੇ, ਆਪਣੇ ਸਵਾਰਥ ਵਾਰ ਕੇ ਚੱਲੇ, ਉਹ ਪਰਮਾਤਮਾ ਦੇ ਪੈਰਾਂ ਨੇੜੇ ਵੀ ਨਹੀਂ ਜਾ ਸਕਦਾ। ਕਹਿੰਦੇ ਜੋ ਹੀ ਪ੍ਰਭ ਭਾਵੇ ਤਾਂ ਸਭੈ ਬਨ ਆਵੇ, ਕਹਿੰਦੇ ਤਾਂ ਕਿ ਮਹਿਮਾ ਅਪਾਰ ਨਾ ਕਹਿਤ ਬਨ ਆਵੀ। ਜਿਹੜਾ ਪਰਮਾਤਮਾ ਨੂੰ ਭਾ ਗਿਆ ਉਹਦੀ ਕੀ ਮਹਿਮਾ ਕਰੇਗਾ, ਕਿਹੜੇ ਜਪ ਦੀ ਗੱਲ ਕਰੇਗਾ, ਕਿਹੜੇ ਤਪ ਦੀ ਗੱਲ ਕਰੇਗਾ, ਕਿਹੜੇ ਨਾਮ ਦੀ ਗੱਲ ਕਰੇਗਾ। ਜਿਹੜਾ ਭਾ ਗਿਆ ਸੱਜਣਾ, ਉਹਦਾ ਸਭ ਕੁਛ ਹੀ ਪ੍ਰਵਾਨ ਹੈ। ਇੱਕ ਵਾਰ ਬੜੀ ਸੋਹਣੀ ਇੱਕ ਘਟਨਾ ਕਿਸੇ ਸੱਜਣ ਨੇ ਕਹੀ ਸੀ। ਵੈਸੇ ਵਿਦਵਾਨਾਂ ਨੇ ਆਪਣੇ ਆਪਣੇ ਢੰਗ ਨਾਲ ਉਹਨੂੰ ਕੋਟ ਕੀਤਾ। ਕਿਹਨਾਂ ਨੇ, ਇੱਕ ਸੱਜਣ ਕੋਈ ਉਹਨੂੰ ਮੂਸਾ ਸਾਹਿਬ ਦੇ ਨਾਲ ਜੋੜਦਾ, ਕੋਈ ਕਿਸੇ ਫਕੀਰ ਹੋਰ ਨਾਲ ਜੋੜਦਾ। ਮੈਂ ਕਹਿੰਦਾ ਹੁੰਦਾ ਵਾ ਨਾ ਜਿਸ ਮਰਜ਼ੀ ਨਾਲ ਲਾ ਦਿਓ, ਪਰ ਉਹਦੇ ਵਿੱਚ ਸਾਨੂੰ ਤੱਤ ਕੀ ਮਿਲਦਾ, ਆਪਾਂ ਤੱਤ ਵਾਲੇ ਪਾਸੇ ਚੱਲੀਏ। ਕਹਿੰਦੇ ਕਿ ਪ੍ਰਮਾਤਮਾ ਦੇ ਦਰ ਤੇ ਤੁਲੇ ਜਾਂਦੇ ਨੇ ਮੂਸਾ ਸਾਹਿਬ ਜਾਂ ਉਹ ਫਕੀਰ, ਰਸਤੇ ਵਿੱਚ ਕੀ ਦੇਖਦੇ ਨੇ, ਇੱਕ ਸੰਘਣੇ ਪੱਤਰਾਂ ਵਾਲਾ ਰੁੱਖ ਹੈ। ਉਸ ਰੁੱਖ ਦੇ ਥੱਲੇ ਇੱਕ ਨੌਜਵਾਨ ਬੈਠਾ ਹੈ ਤੇ ਉਸ ਨੌਜਵਾਨ ਨੇ ਚੌਂਕੜਾ ਮਾਰਿਆ। ਉਹਦੇ ਅਰਧ ਨੇਤਰ ਬੰਦ ਨੇ, ਅੱਧੇ ਕੁ ਬੰਦ ਨੇ। ਪਰਮਾਤਮਾ ਦੇ ਵਿਰਧ ਵਿੱਚ ਉਹਦੇ ਚਿੰਤਨ ਵਿੱਚ ਬੈਠਾ ਹੈ ਤੇ ਜਦੋਂ ਫਕੀਰ ਨੂੰ ਲੰਘਦਿਆਂ ਦੇਖਿਆ ਤੇ ਮਨ ਨੇ ਕਿਹਾ, ਮਾਣਾ ਤੂੰ ਵੀ ਬੈਠਾ ਹੈ, ਫਕੀਰ ਵੀ ਜਾਂਦਾ ਪਿਆ, ਪਤਾ ਨੀ ਇਹ ਕਿੰਨਾ ਕੁ ਅੰਦਰੋਂ ਭਰਿਆ ਭਾਂਡਾ ਉਹਨੇ। ਉਹ ਲੰਘਦੇ ਨੂੰ ਸਵਾਲ ਕੀਤਾ ਤੇ ਰੁਕ ਗਏ। ਕਹਿੰਦੇ ਤੁਸੀਂ ਚੱਲੇ ਕਿੱਥੋਂ, ਰੋਜ਼ ਇੱਥੋਂ ਲੰਘਦੇ? ਫਕੀਰ ਨੇ ਕਿਹਾ, ਕਹਿਣ ਲੱਗਾ ਮੈਂ ਖੁਦਾ ਦੇ ਦਰ ਤੇ ਉਹਦੇ ਨਾਲ ਗੱਲਾਂ ਕਰਨ ਚੱਲਾ, ਮੈਂ ਰੋਜ਼ ਆਪਣੇ ਪ੍ਰਭੂ ਨਾਲ ਗੱਲਾਂ ਕਰਨਾ ਵਾ। ਤੇ ਇਹਨੂੰ ਇਹ ਮਤ ਸਮਝਿਓ ਵੀ ਕੇਵਲ ਮਨੋਕਲਪਤ ਹੀ ਇਹ ਸ਼ਬਦ ਨੇ। ਗੁਰੂ ਗ੍ਰੰਥ ਸਾਹਿਬ ਕਹਿੰਦੇ ਨੇ ਜਿਹੜੇ ਜੁੜੇ ਨੇ ਉਹ ਪ੍ਰੀਤਮ ਦੇ ਨਾਲ ਰੋਜ਼ ਹੀ ਗੱਲਾਂ ਕਰਦੇ। ਸਾਹਿਬ ਬਾਬਾ ਕਬੀਰ ਜੀ ਨੇ ਤਿੰਨ ਸ਼ਲੋਕ ਕਹੇ, ਉਹ ਕਹਿੰਦੇ ਨੇ ਕਿ ਨੀਚੇ ਲੋਇਨ ਕਰ ਰਹੂ ਲੇ ਸਾਜਨ ਘੱਟ ਮਾਹੀ। ਉਹਨਾਂ ਨੂੰ ਪੁੱਛਿਆ ਵੀ ਤੁਸੀਂ ਅੱਖਾਂ ਚੋਂ ਨੀਵੀਆਂ ਕਰਕੇ ਰੱਖਦੇ ਹੋ ਹਰ ਵੇਲੇ ਨੀਵੀ ਪਾ ਕੇ, ਤੇ ਕਬੀਰ ਸਾਹਿਬ ਕਹਿੰਦੇ ਹਕੀਕਤ ਇਹ ਵੇ ਨਾ, ਮੇਰਾ ਸੱਜਣ ਮੇਰੇ ਸਿਰਦੇ ਵਿੱਚ ਆ ਕੇ ਬੈਠਾ, ਕੀ ਕਰਾਂ, ਇੰਨਾ ਪਿਆਰਾ, ਉਹਨੂੰ ਵੇਖਣ ਤੋਂ ਬਿਨਾਂ ਮੇਰੀਆਂ ਅੱਖਾਂ ਕਿਸੇ ਹੋਰ ਨੂੰ ਵੇਖਦੀ ਨਹੀਂ, ਸਾਰਾ ਦਿਨ ਆਪਣੇ ਸੱਜਣ ਨੂੰ ਵੇਖੀ ਜਾਂਦੀ ਆ। ਨੀਚੇ ਲੋਇਨ ਕਰ ਰਹੂ ਲੇ ਸਾਜਨ ਘੱਟ ਮਾਏ, ਸਭ ਰਸ ਖੇਲੂ ਪੀ ਸੌ ਪਾ ਕੇ, ਪੀ ਨਾਲ ਪਤੀ ਨਾਲ ਕਿਸੂ ਲਿਖਾਵੋ ਨਾਹੀਂ। ਮੇਰਾ ਦਿਲ ਕਰਦਾ ਮੈਂ ਨੀਵੀਂ ਪਾ ਕੇ ਰੱਖਾਂ, ਮੈਂ ਆਪਣੇ ਪਤੀ ਦੇ ਪ੍ਰੇਮ ਨੂੰ ਕਿਸੇ ਨੂੰ ਸਾਂਝਾ ਨਹੀਂ ਕਰ ਸਕਦੀ। ਸਭ ਰੁਸ਼ ਖੇਲੂ ਕੀ ਸੌ ਕਿਸੂ ਲਿਖਾਵੋ ਨਾਹੀਂ। ਫਿਰ ਜਦੋਂ ਅਗਲੀ ਅਵਸਥਾ ਮਿਲੀ ਨਾ, ਮਨਾ ਅੱਖਾਂ ਤੋਂ ਨੀਵਿਆਂ ਕਰੀ ਬੈਠਾ। ਦੇਖੋ ਅਸਲ ਵਿੱਚ ਇਹ ਤਿੰਨ ਅਵਸਥਾਵਾਂ ਨੇ। ਕਹਿੰਦੇ ਅੱਖਾਂ ਤੋਂ ਨੀਵੀਆਂ ਕੀਤੀਆਂ ਨੇ, ਅੱਖਾਂ ਖੋਲ ਕੇ ਚੱਕ ਸਾਰੀ ਦੁਨੀਆਂ ਨੂੰ ਦੇਖ, ਪਰਮਾਤਮਾ ਕੱਲਾ ਤੇਰੇ ਦੇ ਵਿੱਚ ਨਹੀਂ, ਘੱਟ ਘੱਟ ਵਿੱਚੋਂ ਬੋਲਦਾ ਪਿਆ ਤੇ ਸਾਰਿਆਂ ਵਿੱਚ ਉਹਨੂੰ ਵੇਖ ਲੈ। ਪਹਿਲਾ ਸ਼ਲੋਕ ਹੈ, ਨੀਚੇ ਲੋਇਨ ਕਰ ਰਹੂ ਲੇ ਸਾਜਨ ਘੱਟ ਮਾਹੇ, ਸਭ ਰਿਸ ਖੇਲੂ ਪੀ ਸੌ ਕਿਸੋ ਲਿਖਾਵੋ ਨਾਹੇ। ਅੱਗੇ ਕਹਿੰਦੇ ਆਸ ਜਾਮ ਚੌਸਠ ਗਰੀ ਤੋ ਨਿਰਖਤ ਰਹਿ ਜੀਓ, ਨੀਚੇ ਲੋਇਨ ਕਿਉਂ ਕਰੋ ਸਭ ਘੱਟ ਦੇਖੋ ਪੀਓ। ਕਹਿੰਦੇ ਮੈਨੂੰ ਨੀਵੀਆਂ ਅੱਖਾਂ ਪਾਉਣ ਦੀ ਕੀ ਲੋੜ ਹੈ, ਕਿਹੜਾ ਹਿਰਦਾ ਜਿਹੜਾ ਮੇਰੇ ਪਰਮਾਤਮਾ ਪਤੀ ਤੋਂ ਬਿਨਾ ਹੈ। ਤੇ ਜਿਨ੍ਹਾਂ ਨੇ ਦੇਖਿਆ ਉਹਨਾਂ ਨੇ ਪੁਕਾਰ ਕੇ ਕਿਹਾ, ਘੱਟ ਘੱਟ ਮੈਂ ਹਰਜੂ ਬਸੈ। ਅਗਲੀ ਤੋਕੇ ਗਿਆਨੀਆਂ ਕਥਾ ਕਰਨ ਵਾਲਿਆਂ ਨੇ ਨਹੀਂ, ਕੇਵਲ ਲਿਖਣ ਵਾਲੇ ਬੁੱਧੀਜੀਵੀਆਂ ਨੇ ਨਹੀਂ, ਪਤਾ ਕਿੰਨਾ ਵੇਖਿਆ, ਸੰਤਨ ਕਿਹੋ ਪੁਕਾਰ, ਕਹਿੰਦੇ ਨੇ ਰੱਬ ਦੇ ਸੰਤਾਂ ਨੂੰ ਸਮਝ ਪੈ ਗਈ ਘਰ ਘਰ ਵਿੱਚ ਮੇਰਾ ਪ੍ਰੀਤਮ ਪਿਆ ਵੱਸਦਾ। ਕਹਿਣ ਲੱਗੇ ਕਟ ਕਟ ਮੈਂ ਖਰਜੂ ਬਸੈ, ਸੰਤਨ ਕਿਹੋ ਪੁਕਾਰ। ਤੇ ਕਬੀਰ ਸਾਹਿਬ ਕਹਿੰਦੇ ਨੇ ਆਸ ਜਾਮ ਚੌਥਕ ਗਰੀ, ਤੋ ਨਰਖ ਤਰੈ ਜੀਓ, ਨੀਚੇ ਲੋਇਨ ਕਿਉਂ ਕਰੂ, ਸਭ ਘੱਟ ਦੇਖੋ ਪੀਓ। ਹੁਣ ਜਦੋਂ ਅਗਲਾ ਬਚਨ ਉਹਨਾਂ ਕਿਹਾ, ਅਗਲੀ ਅਵਸਥਾ ਕੀ ਸੀ? ਪਹਿਲੀ ਸੀ ਕੇਵਲ ਮੈਨੂੰ ਆਪਣੇ ਵਿੱਚੋਂ ਦਿਸਦਾ, ਅੱਗੋਂ ਸਮਝ ਪੈ ਗਈ ਕਿਹੜੀ ਥਾਂ ਜਿੱਥੇ ਪ੍ਰਮਾਤਮਾ ਨਹੀਂ। ਤੇ ਤੀਜੀ ਅਵਸਥਾ ਸੀ ਕਿ ਹੁਣ ਮੈਨੂੰ ਇਹ ਨੀ ਪਤਾ ਲੱਗਦਾ ਕਿ ਮੇਰੇ ਅੰਦਰ ਜਿੰਦ ਰਹਿੰਦੀ ਹੈ ਕਿ ਮੇਰੀ ਜਿੰਦ ਵਿੱਚ ਪ੍ਰਮਾਤਮਾ ਰਹਿੰਦਾ। ਸਮਝ ਨੀ ਪੈਂਦੀ। ਸੁਣ ਸਖੀ ਸ਼ਬਦ ਵਰਤੇ ਨੇ, ਜੀ ਮੈਂ ਪੀਓ ਬਸੈ, ਪੀ ਮੈਂ ਬਸੈ ਕਿ ਜੀਓ, ਜੀਓ ਪੀਓ ਬੂਝੋ ਨਹੀਂ, ਘੱਟ ਮੈਂ ਜੀਓ ਕਿ ਪੀਓ। ਮੈਨੂੰ ਇਹ ਨੀ ਸਮਝ ਪੈਂਦੀ ਮੇਰੇ ਅੰਦਰ ਜੀਓ ਵੇ ਕਿ ਪੀਓ ਵੇ। ਕਹਿਣ ਲੱਗੀ ਮੇਰੀ ਜਿੰਦੀ ਮੇਰਾ ਪ੍ਰਮਾਤਮਾ ਬਸ ਗਿਆ। ਆਪ ਅੰਦਰ ਆਪਣੇ ਆਪ ਨੂੰ ਹਲੂਲ ਕਰ ਦਿੱਤਾ, ਹਲੂਲ ਦਰ ਹੁੰਦਾ ਉਹਦੇ ਵਿੱਚ ਅਭੇਦ ਕਰ ਦਿੱਤਾ, ਮਿਲਾ ਦਿੱਤਾ। ਹੁਣ ਉਹ ਜਿਹੜੀ ਮੈਂ ਬੇਨਤੀ ਕਰ ਰਿਹਾ, ਤੁਰਿਆ ਜਾਂਦਾ ਫਕੀਰ ਤੇ ਸਵਾਲ ਕਰਦਾ ਉਹ ਸੱਜਣ, ਕਹਿੰਦਾ ਬਾਬਾ ਤੂੰ ਰੋਜ਼ ਇੱਥੋਂ ਲੰਘਣਾ, ਰੋਜ਼ ਨੇਮ ਮੈਂ ਤੇਰਾ ਦੇਖਣਾ, ਤੂੰ ਜਾਣਾ ਕਿੱਥੇ? ਕਹਿਣ ਲੱਗੇ ਮੈਂ ਜਾਣਾ ਵਾ ਖੁਦਾ ਦੀ ਇਬਾਦਤ ਕਰਨ, ਆਪਣੇ ਪਿਆਰੇ ਮਹਿਬੂਬ ਨਾਲ ਗੱਲਾਂ ਕਰਨ। ਕਹਿੰਦੇ ਉਹ ਨੌਜਵਾਨ ਜਿਹਨੇ ਚੌਂਕੜਾ ਮਾਰਿਆ ਸੀ ਉੱਠ ਕੇ ਖਲੋ ਗਿਆ। ਕਹਿਣ ਲੱਗਾ ਬਾਬਾ ਇੱਕ ਕੰਮ ਕਰੀ, ਜਿਸ ਨਾਲ ਤੂੰ ਰੋਜ਼ ਗੱਲਾਂ ਕਰਨ ਜਾਂਦਾ ਮੇਰੀ ਉੱਥੋਂ ਤੱਕ ਪਹੁੰਚ ਨਹੀਂ, ਬਸ ਇੱਕ ਗੱਲ ਨੂੰ ਪੁੱਛ ਕੇ ਆਵੀ ਕਿ ਜਿਹੜਾ ਤੇਰੀ ਭਗਤੀ ਵਿੱਚ ਉੱਥੇ ਬੈਠਾ ਉਹਨੂੰ ਕਿੰਨਾ ਕੁ ਸਮਾਂ ਲੱਗੇਗਾ ਤੇਰੇ ਦਰ ਤੇ ਆਉਣ ਲਈ। ਕਹਿੰਦੇ ਨੇ ਉਹ ਸੱਜਣ ਨੇ ਕਿਹਾ ਵੀ ਠੀਕ ਹੈ, ਗਿਆ ਪ੍ਰਭੂ ਤੇ ਪੁੱਛਿਆ ਵੀ ਉਹ ਨੌਜਵਾਨ ਇੱਕ ਬੈਠਾ ਹੈ, ਉਹ ਜਦੋਂ ਮੈਂ ਲੰਘਣਾ ਰੋਜ਼ ਉੱਥੇ ਬੈਠਾ ਦੇਖਣਾ, ਅੱਜ ਉਹਨੇ ਪੁੱਛਿਆ ਵੀ ਕਿੰਨਾ ਕੁ ਸਮਾਂ ਲੱਗੇਗਾ ਤੇਰੇ ਤੱਕ ਪਹੁੰਚ ਗਿਆ। ਤੇ ਅੱਗੋਂ ਕਹਿੰਦੇ ਨੇ ਪਿਆਰੇ ਰੱਬ ਨੇ ਆਵਾਜ਼ ਦਿੱਤੀ ਉਹਨੂੰ, ਕਹੀਂ ਕਿ ਜਿੰਨੇ ਰੁੱਖ ਦੇ ਪੱਤੇ ਨੇ ਇੰਨੇ ਜਨਮ ਲੱਗਣਗੇ ਤਾਂ ਤੂੰ ਪਹੁੰਚੇਗਾ। ਜਿਸ ਰੁੱਖ ਥੱਲੇ ਬੈਠਾ ਨਾ, ਇਹ ਜਿੰਨੇ ਦੇ ਪੱਤੇ ਨੇ ਸੰਘਣੇ, ਇੰਨਾ ਸਮਾਂ ਲੱਗੇਗਾ ਤੇ ਤਾਂ ਪਹੁੰਚੇਗਾ। ਉਹਨੇ ਸੋਚਿਆ ਵੀ ਜੇ ਜਾ ਕੇ ਦੱਸਿਆ ਤੇ ਉਹਨੇ ਕੋਈ ਭਗਤੀ ਥੋੜਾ ਕਰਨੀ, ਉਹਨੇ ਕਹਿਣਾ ਕਿ ਜਨਮ ਹੀ ਇੰਨੇ ਲੱਗਣੇ ਨੇ, ਮੈਂ ਰੱਬ ਤੋਂ ਕੀ ਲੈਣਾ, ਪਤਾ ਨੀ ਕਦੋਂ ਇੰਨੇ ਜਨਮ ਭੋਗਾ ਤਾਂ ਮਿਲੇ। ਉਹ ਫਕੀਰ ਉਸ ਨੌਜਵਾਨ ਨੂੰ ਮਿਲਿਆ ਨੀ, ਵਾਪਸੀ ਤੇ ਚਲਾ ਗਿਆ। ਨੌਜਵਾਨ ਇੰਤਜ਼ਾਰ ਕਰਦਾ ਪਿਆ, ਅੱਜ ਆਉਂਦਾ ਕੱਲ ਆਉਂਦਾ, ਕਹਿੰਦੇ ਅੱਜ ਕੀ ਹੋਇਆ? ਫਿਰ ਉਹ ਫਕੀਰ ਲੰਘਿਆ ਤੇ ਨੌਜਵਾਨ ਨੇ ਆਵਾਜ਼ ਦਿੱਤੀ, ਬਾਬਾ ਮੇਰਾ ਸੁਨੇਹਾ ਪਹੁੰਚਾਏ ਅੱਗੇ? ਫਕੀਰ ਆ ਕੇ ਕਹਿੰਦਾ ਬੇਟਾ ਪਹੁੰਚਾਇਆ ਜ਼ਰੂਰ ਏ, ਪਰ ਜਿਹੜਾ ਉੱਤਰ ਦਿੱਤਾ ਉਹ ਮੈਂ ਤੈਨੂੰ ਦੱਸ ਨਹੀਂ ਸਕਦਾ। ਨੌਜਵਾਨ ਦੀਆਂ ਅੱਖਾਂ ਚਮਕ ਆ ਗਈ, ਕਹਿੰਦਾ ਮੈਨੂੰ ਦੱਸ ਤਾਂ ਸਹੀ ਕਿ ਮੇਰੇ ਮਹਿਬੂਬ ਨੇ ਮੈਨੂੰ ਕਿਹਾ ਕੀ ਹੈ, ਮੇਰੇ ਲਈ ਕੀ ਉੱਤਰ ਮਿਲਿਆ ਹੈ? ਕਹਿੰਦਾ ਮੈਨੂੰ ਇੰਜ ਲੱਗਦਾ ਜੇ ਮੈਂ ਦੱਸਿਆ ਤੇ ਤੂੰ ਨਾਸਤਕਣਾ ਹੋ ਜਾਏਗਾ, ਤੂੰ ਸੋਚੇਗਾ ਵੀ ਇਹ ਗੱਲ ਕੀ ਹੈ। ਉਹ ਕਹਿੰਦਾ ਨਹੀਂ ਬਾਬਾ ਮੈਨੂੰ ਇੱਕ ਵਾਰੀ ਦੱਸ ਦੇ। ਕਹਿੰਦਾ ਮੈਂ ਤੇਰੇ ਬਾਰੇ ਪੁੱਛਿਆ ਸੀ ਕਿ ਮਿਲਾਪ ਲਈ ਕਿੰਨਾ ਕੁ ਹੋਰ ਸਮਾਂ ਬਾਕੀ ਏ, ਤੇ ਆਵਾਜ਼ ਆਈ ਸੀ ਜਿੰਨੇ ਰੁੱਖ ਦੇ ਪੱਤੇ ਨੇ ਇੰਨੇ ਜਨਮ ਲੱਗਣਗੇ ਤਾਂ ਮਿਲੇਗਾ। ਤੇ ਨੌਜਵਾਨ ਇੱਕੋ ਦਮ ਨੱਚਣ ਲੱਗ ਪਿਆ, ਖੁਸ਼ੀ ਨਾਲ ਉਹਦੀਆਂ ਅੱਖਾਂ ਵਿੱਚੋਂ ਅੱਥਰੂ ਆ ਗਏ। ਹੱਥ ਜੋੜ ਕੇ ਕਹਿੰਦਾ ਹੇ ਮੇਰੇ ਪਿਆਰੇ ਵਾਹਿਗੁਰੂ, ਹੇ ਮੇਰੇ ਭਗਵਾਨ, ਤੇਰਾ ਕੁਟਾਨ ਕੋਲ ਸ਼ੁਕਰ। ਉਹ ਫਕੀਰ ਕਹਿੰਦਾ ਮੈਂ ਸੋਚਿਆ ਤੂੰ ਨਾਸਤਕ ਹੋਵੇਗਾ, ਤੂੰ ਸ਼ੁਕਰ ਕਰ ਲੈ। ਉਹ ਕਹਿੰਦਾ ਗੱਲ ਰੁੱਖ ਦੇ ਪੱਤਿਆਂ ਦੀ ਨਹੀਂ, ਗੱਲ ਜਨਮਾਂ ਦੀ ਨਹੀਂ, ਇਹ ਤਾਂ ਹੈ ਨਾ ਕਿ ਇੱਕ ਦਿਨ ਮੈਂ ਪਿਆਰੇ ਦੇ ਘਰ ਪਹੁੰਚਣਾ ਜ਼ਰੂਰ ਹੈ, ਸਮਾਂ ਜਿਤਨਾ ਮਰਜ਼ੀ ਲੱਗ ਜਾਏ, ਪਰ ਇਹ ਤਾਂ ਨਹੀਂ ਨਾ ਕਿ ਤੈਨੂੰ ਥਾਂ ਹੀ ਨਸੀਬ ਨਹੀਂ ਹੋਣੀ। ਭਾਵੇਂ ਜਿੰਨੇ ਮਰਜ਼ੀ ਜਿੰਨੇ ਪੱਤੇ ਹੋਣ, ਇਹਨੂੰ ਦੂਣੇ ਪੱਤੇ ਹੋਰ ਪੈਦਾ ਹੋ ਜਾਣ, ਜਿੰਨੇ ਮਰਜ਼ੀ ਜਨਮ ਲੱਗ ਜਾਣ, ਪਰ ਆਸ ਤਾਂ ਹੈ ਨਾ ਵੀ ਇੱਕ ਦਿਨ ਮੈਂ ਪਹੁੰਚਣਾ ਹੈ। ਕਹਿੰਦੇ ਜਦੋਂ ਨੌਜਵਾਨ ਨੇ ਇੰਨੀ ਗੱਲ ਕੀ ਤੇ ਰੱਬ ਮਿਲ ਗਿਆ, ਉਸੇ ਵੇਲੇ ਪਰਮਾਤਮਾ ਦੀ ਪ੍ਰਾਪਤੀ ਹੋ ਗਈ। ਹੁਣ ਉਹ ਫਕੀਰ ਕਹਿੰਦਾ ਵੀ ਪਤਾ ਨੀ ਰੱਬ ਦਾ ਕਸੂਰ ਏ ਕਿ ਮੈਂ ਝੂਠਾ ਵਾ। ਉਹ ਕਹਿੰਦਾ ਪਰਮਾਤਮਾ ਮੈਨੂੰ ਇੱਕ ਗੱਲ ਦੀ ਸਮਝ ਨੀ ਪਈ, ਮੈਨੂੰ ਪਰਸੋਂ ਤੂੰ ਕਹਿੰਦਾ ਪਿਆ ਵੀ ਜਿੰਨੇ ਪੱਤੇ ਨੇ ਇੰਨੇ ਜਨਮ ਲੱਗਣੇ ਨੇ ਤਾਂ ਸਾਈ ਮਿਲਣਾ, ਹੁਣ ਤੂੰ ਦਿਨ ਤਾਂ ਦੋ ਨੀ ਪੈਣ ਦਿੱਤੇ, ਜਨਮ ਦੀ ਗੱਲ ਛੱਡੋ, ਆ ਦੂਜੇ ਦਿਨ ਤੂੰ ਆ ਕੇ ਮਿਲਿਆ, ਮੈਨੂੰ ਇੱਕ ਗੱਲ ਦੱਸ ਵੀ ਮੈਂ ਝੂਠਾ ਵਾ ਜਾਂ ਤੂੰ ਜਵਾਬ ਦੇ ਕੇ ਜਿਹੜੀ ਜ਼ਬਾਨ ਕਰਨਾ ਉਹ ਤੋਂ ਮੁੱਕਰ ਗਏ। ਕਹਿਣ ਲੱਗੇ ਗੱਲ ਸੁਣ ਮੇਰੀ, ਜਿੱਦਣ ਮੈਂ ਤੈਨੂੰ ਉੱਤਰ ਦਿੱਤਾ ਸੀ ਉਸ ਦਿਨ ਮੈਂ ਸੱਚਾ ਸਾਂ, ਤੇ ਕਹਿਣ ਲੱਗੇ ਅੱਜ ਵੀ ਮੈਂ ਸੱਚਾ ਹਾਂ। ਉਹ ਕਹਿੰਦਾ ਕਾਹਦਾ ਸੱਚਾ ਉਦਮ ਤੂੰ ਕਿਹਾ ਸੀ ਕਈ ਜਨਮ ਜਿੰਨੇ ਪੱਤੇ ਉਨੇ ਜਨਮ ਤੇ ਅੱਜ ਤੂੰ ਦੂਜੇ ਦਿਨ ਹੀ ਆ ਮਿਲਿਆ। ਕਹਿਣ ਲੱਗੇ ਹਕੀਕਤ ਹੀ ਜਿਹੜੀ ਅੰਦਰ ਦੀ ਸ਼ਰਧਾ, ਜਿਹੜੀ ਅੰਦਰ ਦੀ ਭਾਵਨਾ, ਜਿਹੜੇ ਅੰਦਰ ਦੀ ਸ਼ੁਕਰ ਦੀ ਭਾਵਨਾ, ਇੰਨੇ ਜਨਮ ਲੱਗ ਕੇ ਬਣਦੀ ਸੀ ਨਾ, ਬਸ ਦੋ ਦਿਨਾਂ ਚ ਬਣ ਗਈ। ਕਹਿਣ ਲੱਗੇ ਸਾਰੇ ਜਨਮਾਂ ਦੀ ਖੇਡ ਖਤਮ, ਅੱਜ ਹੀ ਇਹਨੂੰ ਮਿਲਾਪ ਹੋ ਗਿਆ। ਮੇਰੇ ਗੁਰੂ ਗ੍ਰੰਥ ਸਾਹਿਬ ਕਹਿੰਦੇ ਨੇ ਹੋ ਸਕਦਾ ਗਿਣਤੀਆਂ ਮਿਣਤੀਆਂ ਚ ਨਾ ਪਈ, ਪਰਮਾਤਮਾ ਬੇਪਰਵਾਹ ਹੈ, ਕੀ ਪਤਾ ਕਦੋਂ ਤੇਰੇ ਤੇ ਤੁਰਤ ਪੈ। ਤਾਂ ਹੀ ਬਾਬੇ ਕਬੀਰ ਜੀ ਨੇ ਕਿਹਾ ਸੀ ਹੈ ਹਜ਼ੂਰ ਕੱਤ ਦੂਰ ਬਤਾਓ, ਇਹ ਨਾ ਕਹੀਦਾ ਬੜੇ ਜਨਮ ਲੱਗਣੇ ਨੇ। ਦੇਖ ਦੁੰਦਰ ਬੰਧੋ ਸੁੰਦਰ ਪਾਵੋ, ਤੂੰ ਆਪਣੇ ਦੁਬੰਧ ਕਰਨ ਵਾਲੇ ਮਨ ਨੂੰ ਬੰਨ ਤਾਂ ਸਹੀ, ਰਾਬਾ ਜੀ ਤੇਰੇ ਕੋਲ। ਬਾਬੇ ਫਰੀਦ ਨੇ ਕਿਹਾ, ਕਹਿਣ ਲੱਗੇ ਆਜ ਮਿਲਾਵਾ ਸ਼ੇਖ ਫਰੀਦ ਤਾਕਿਮ ਕੁੰਜੜੀਆਂ ਮਨੋ ਮਚੰਦੜੀਆਂ, ਜਿਨ੍ਹਾਂ ਤੇਰੀਆਂ ਇੰਦਰੀਆਂ ਨੇ ਤੇਰੇ ਅੰਦਰ ਨੂੰ ਅੱਗ ਲਾਈ, ਇਹਨਾਂ ਨੂੰ ਬੰਨ ਲੈ ਤੇ ਇਹਨਾਂ ਨੂੰ ਰੋਕ ਲੈ ਤੇ ਪਰਮਾਤਮਾ ਮਿਲ ਸਕਦਾ। ਅੱਜ ਮੇਰੇ ਧੰਨ ਗੁਰੂ ਗ੍ਰੰਥ ਸਾਹਿਬ ਨੇ ਸ਼ਬਦ ਕਹੇ ਨੇ, ਇਸ ਸ਼ਲੋਕ ਦੇ ਅਰਥ ਤੇ ਵਿਸ਼ਰਾਮਾਂ ਵੱਲ ਜ਼ਰੂਰ ਧਿਆਨ ਦਿਆ ਜੇ। ਇਹ ਸ਼ਲੋਕ ਹੈ, ਹਰ ਰਾਖੀ ਉਹ ਸੱਚ ਵੈਣ ਸੁਣਾਈ, ਸ਼ਬਦ ਹਰ ਰਾਖੀ ਇਹ ਦੋ ਸ਼ਬਦਾਂ ਨਾਲ ਬਣਿਆ। ਹਰਨ ਆਖੀ, ਹਰਨਾਖੀ ਦਾ ਅਰਥ ਹੈ ਜਿਹਦੀਆਂ ਅੱਖਾਂ ਹਰਨ ਦੀਆਂ ਅੱਖਾਂ ਵਰਗੀਆਂ ਨੇ। ਹਰਨਾਖੀ ਹਰਨ ਦੀਆਂ ਅੱਖਾਂ ਵਾਲੀ, ਹਰਨਾਖੀ ਕੂ ਕੂਦਰ ਤੇ ਨੂੰ ਸੱਚ ਵੈਣ ਸੁਣਾਈ। ਵੈਣ ਦਾ ਅਰਥ ਦੋ ਨੇ, ਦੇਖੋ ਇੱਕ ਤੇ ਵੈਣ ਦਾ ਅਰਥ ਹੁੰਦਾ ਵਾਕ ਸ਼ਬਦ ਕਹਿਣੇ, ਇੱਕ ਵੈਣ ਦਾ ਅਰਥ ਹੁੰਦਾ ਮੌਤ ਤੋਂ ਬਾਅਦ ਕੀਰਨੇ ਕਰਨੇ, ਆਪਾਂ ਕਹਿੰਦੇ ਹਾਂ ਵੈਣ ਪਿਆ ਪਾਉਂਦਾ, ਸਾਡੇ ਪੰਜਾਬੀ ਦੇ ਸ਼ਬਦ ਨੇ। ਕਹਿਣ ਲੱਗੇ ਹਰਨਾਖੀ ਕੂ ਹਰਨ ਦੀਆਂ ਅੱਖਾਂ ਵਾਲੀ ਨੂੰ ਸੱਚ ਵੈਣ ਸੁਣਾਈ, ਮੈਂ ਸੱਚਾ ਬਚਨ ਸੁਣਾਉਣ ਚੱਲੀ ਆ ਤੇ ਕੀ ਕਹਿਣ ਲੱਗੀ ਆ, ਜੋ ਤਉ ਕਰੇ ਉਦਾਹਰਨ ਕਿ ਹੇ ਮੇਰੀ ਇਹ ਸੱਚੀਏ ਹਰਨ ਦੀਆਂ ਅੱਖਾਂ ਵਾਲੀਏ, ਮੈਂ ਤੈਨੂੰ ਸੱਚ ਬਚਨ ਸੁਣਾਉਣ ਆਈ ਆ, ਜੋ ਤਉ ਜਿਹੜਾ ਬਚਨ ਤਉ ਦਰ ਤੇ ਤੇਰਾ ਕਰੇ ਉਦਾਹਰਨ, ਤੇਰਾ ਉਧਾਰ ਕਰੇਗਾ ਸੱਚੀਏ ਜਿਹੜੇ ਬਚਨ ਮੈਂ ਤੈਨੂੰ ਸੁਣਾਉਣ ਆਈ ਆ। ਉਹ ਕਿਹੜੇ ਬਚਨ ਨੇ ਜੀ, ਸੁੰਦਰ ਬਚਨ, ਤੁਮ ਸੁਣੋ ਛਬੀਲੀ, ਛਬੀਲੀ ਦਾ ਅਰਥ ਹੈ ਸੁੰਦਰਤਾ ਨਾਲ ਭਰੀ ਹੋਈ, ਜਿਹਦੇ ਕੋਲ ਜੋਬਨ ਵੀ ਬੜਾ ਹੈ। ਕਹਿਣ ਲੱਗੇ ਖੇ ਛਬੀਲੀ ਖੇ ਸੁੰਦਰੀ, ਮੇਰੇ ਸੋਹਣੇ ਬਚਨਾਂ ਨੂੰ ਤੂੰ ਸੁਣ, ਸੁੰਦਰ ਬਚਨ ਤੁਮ ਸੁਣੋ ਛਬੀਲੀ, ਤਿਰ ਤਹਿਦਾ ਮਨ ਸਾਧਾਰਨ, ਮੇਰੀ ਇਸ ਗੱਲ ਨੂੰ ਸੁਣ ਲੈ ਸੋਹਣੀਏ ਛਬੀਲੀਏ ਜੀਵ ਰੂਪੀ ਇਸਤਰੀ ਹੈ, ਕਿ ਤੇਰਾ ਪਰਮਾਤਮਾ ਪਤੀ ਜਿਹੜਾ ਨਾ, ਤਿਰ ਤਹਿਦਾ ਦਰ ਤੇ ਤੇਰਾ ਪਤੀ ਮਨ ਸਾਧਾਰਨ, ਉਹ ਤੇਰੇ ਮਨ ਨੂੰ ਸਹਾਰਾ ਦੇਣ ਵਾਲਾ, ਓਟ ਦੇਣ ਵਾਲਾ। ਪਰ ਕਹਿੰਦੇ ਨੇ ਮੈਨੂੰ ਸਮਝ ਨੀ ਪੈਂਦੀ, ਦੁਰਜਨ ਖੇਤੀ ਨਿਉ ਰਚਾਇਓ, ਜਿਹੜਾ ਪਰਮਾਤਮਾ ਇੰਨਾ ਸੋਹਣਾ ਖੇ ਛਬੀਲੀਏ, ਉਹਨੂੰ ਛੱਡ ਕੇ ਦੁਰਜਨ ਨਾਲ ਤੂੰ ਆਪਣਾ ਪਿਆਰ ਪਾਈ ਬੈਠੀ, ਦੱਸ ਵਿਖਾ ਮੈਂ ਕਾਰਨ। ਦੇਖੋ ਇਹ ਦੋ ਸ਼ਬਦ ਨੇ, ਇੱਕ ਵਿਖਾ ਦਰ ਹੁੰਦਾ ਪੈਰ ਚਰਨ ਪਰਨੇ, ਆਪਾਂ ਕਹਿੰਦੇ ਧੰਨ ਧੰਨ ਸੋ ਸੁਹਾਵਾ ਸਰੀਰ ਥਾਨ ਹੈ ਜਿੱਥੇ ਮੇਰਾ ਗੁਰ ਧਰ ਹੈ ਵਿਖਾ। ਹੁਣ ਇੱਥੇ ਵਿਖਾ ਮੈਨੂੰ ਵਿਖਾ, ਮੈਂ ਵੇਖਣਾ ਚਾਹੁੰਦੀ ਹਾਂ। ਕਹਿਣ ਲੱਗੇ ਦੁਰਜਨ ਛੇਤੀ ਨਿਉ ਰਚਾਇਓ, ਪਰਮਾਤਮਾ ਨੂੰ ਛੱਡ ਕੇ ਤੂੰ ਦੁਰਜਨ ਨਾਲ ਪਿਆਰ ਪਾਇਆ, ਦੱਸ ਮੈਨੂੰ ਸਮਝਾ ਖਾਂ ਵਿਖਾ ਮੈਂ ਕਾਰਨ, ਮੈਨੂੰ ਵਿਖਾ ਕੀ ਕਾਰਨ, ਕਿਹੋ ਜਿਹੇ ਛਬੀਲੇ ਨੂੰ ਛੱਡ ਕੇ ਤੂੰ ਝੱਲੀਏ ਦੂਜੇ ਪਾਸੇ ਤੁਰ ਪਈ। ਅੱਗੇ ਕਹਿਣ ਲੱਗੇ ਤੂੰ ਪੂਣੀ ਨਾਹੀ, ਤੇਰੇ ਚ ਘਾਟ ਕੋਈ ਨਹੀਂ, ਝੋਣੀ ਨਾਹੀ, ਤੇਰੇ ਕੋਲ ਝੋਰਾ ਕੋਈ ਨਹੀਂ, ਉਦਾਸੀ ਕੋਈ ਨਹੀਂ, ਨਾ ਹੀ ਕਿਸੇ ਦੀ ਹੋਣੀ, ਤੇ ਕਿਸੇ ਗੁਣ ਤੋਂ ਤੂੰ ਸੱਖਣੀ ਵੀ ਨਹੀਂ। ਮੈਨੂੰ ਦੱਸ ਵੀ ਨਾ ਤੂੰ ਆਉਣੀ ਏ, ਨਾ ਤੂੰ ਝੋਣੀ ਏ, ਨਾ ਤੂੰ ਗੁਣਾ ਤੋਂ ਵੀ ਹੋਣੀ ਏ, ਫਿਰ ਖੈਲ ਛਬੀਲਾ ਛੱਡ ਗਵਾਇਓ। ਉਸ ਪਰਮਾਤਮਾ ਪਤੀ ਨੂੰ ਵਾਹਿਗੁਰੂ ਛਬੀਲੇ ਨੂੰ ਛੱਡ ਦਿੱਤਾ, ਦੁਰਮਤ ਕਰਮ ਵੀ ਹੋਣੀ, ਇਹ ਕਰਮਾਂ ਦੀ ਸੱਖਣੀ ਏ, ਭੈੜੀ ਮੱਤ ਪਿੱਛੇ ਪੈ ਗਈ। ਮੈਨੂੰ ਦੱਸ ਇੰਨੇ ਗੁਣ ਹੋਣ ਦੇ ਬਾਵਜੂਦ ਵੀ ਪਰਮਾਤਮਾ ਕਿਉਂ ਛੱਡੇ। ਹੁਣ ਦੇਖੋ ਅੱਗੇ ਉੱਤਰ ਹੁੰਦਾ ਸ਼ੁਰੂ, ਮੈਂ ਕਹਿੰਦਾ ਵਾ ਤੇ ਜਿਹੜੀ ਉੱਤਰ ਦਿੰਦੀ ਪਈ ਇਹ ਅਸਲ ਵਿੱਚ ਉਹ ਨਾਸਤਕ ਨਹੀਂ, ਉਹਨੂੰ ਇਹ ਨਹੀਂ ਕਹਿ ਸਕਦੇ ਉਹ ਦੁਹਾਗਨ ਨੂੰ ਸਮਝ ਕੋਈ ਨਹੀਂ, ਇਹਦਾ ਮਤਲਬ ਉਹ ਸ਼ੁਕਰ ਵੀ ਜੁੜੀ ਹੋਈ ਆ ਕੋਈ ਇੱਕ ਭਾਵਨਾ ਵਾਲੀ ਹੈ। ਕਹਿਣ ਲੱਗੀ ਨਾ ਹੋ ਭੁੱਲੀ, ਕਹਿੰਦੇ ਮੈਂ ਭੁੱਲੀ ਵੀ ਕੋਈ ਨਹੀਂ, ਉੱਤਰ ਮਿਲਦਾ ਫਿਰ ਨਾ ਹੋ ਚੁੱਕੀ, ਨਾ ਮੈਂ ਖੁੰਝੀ ਆ, ਨਾ ਮੈਂ ਨਾ ਹੀ ਦੋਸ਼ਾਂ, ਮੇਰੇ ਵਿੱਚ ਦੋਸ਼ ਵੀ ਕੋਈ ਨੀ, ਨਾ ਮੈਂ ਭੁੱਲੀ ਆ, ਨਾ ਖਿੜਕੀ ਆ, ਨਾ ਮੇਰੇ ਵਿੱਚ ਦੋਸ਼ ਏ। ਕਹਿਣ ਲੱਗੀ ਮੈਨੂੰ ਕੀ ਪੁੱਛਣੀ, ਜਿੱਤ ਹੋ ਲਾਈ ਤਿੱਤ ਹੋ ਲੱਗੀ। ਜਿੱਦਣ ਮੈਨੂੰ ਪਿਆਰੇ ਨੇ ਲਾ ਦਿੱਤਾ ਮੈਂ ਉਧਰ ਤੁਰ ਪਈ ਆ। ਕਹਿਣ ਲੱਗੇ ਤੂੰ ਸੁਣ ਸੱਚ ਸੰਦੇਸ਼ਾ, ਸੰਦੇਸ਼ਾ ਦਰ ਤੇ ਮੇਰਾ ਸੁਨੇਹਾ ਸੁਣ, ਮੈਂ ਸੱਚ ਸੁਣਿਆ ਤੈਨੂੰ ਦੇਣੀ ਆ ਕਿ ਜਿੱਧਰ ਉਹਨੇ ਮੈਨੂੰ ਲਾ ਦਿੱਤਾ ਮੈਂ ਉੱਥੇ ਲੱਗੀ ਆ, ਮੇਰੇ ਕੋਲ ਕੋਈ ਸਮਰੱਥਾ ਨਹੀਂ। ਹੁਣ ਅਗਲਾ ਬਚਨ ਏ ਸਾਈ ਸੁਹਾਗਣ, ਉਹੀ ਸੁਹਾਗ ਵਾਲੀ ਸਾਈ ਭਾਗਣ, ਉਹੀ ਭਾਗ ਵਾਲੀ ਜੈ ਤੇਰ ਕਿਰਪਾ ਧਾਰੀ, ਜਿਹਦੇ ਉੱਤੇ ਮੇਰੇ ਪਰਮਾਤਮਾ ਨੇ ਕਿਰਪਾ ਕਰ ਦਿੱਤੀ, ਅਸਲ ਵਿੱਚ ਉਹ ਭਾਗਾਂ ਵਾਲੀ ਹੈ, ਉਹਦੀ ਮਿਹਰ ਤੋਂ ਬਿਨਾਂ ਨਹੀਂ। ਕਹਿਣ ਲੱਗੇ ਫਿਰ ਅਵਗਣ ਤਿਸ ਕੇ ਸਭ ਗਵਾਏ, ਜਿਹਦੇ ਉੱਤੇ ਪਰਮਾਤਮਾ ਕਿਰਪਾ ਕਰਦਾ ਹੈ ਉਹ ਸਾਰੇ ਔਗਣਾਂ ਨੂੰ ਸਾੜ ਦਿੰਦਾ ਹੈ। ਫਿਰ ਔਗਣ ਤਿਸ ਕੇ ਸਭ ਗਵਾਏ, ਗੱਲ ਸਾਥੀ ਛੇਤੀ ਲਾਏ ਸਵਾਰੀ। ਕਹਿੰਦੇ ਇਹੋ ਜਿਹੀ ਜੀਵ ਇਸਤਰੀ ਨੂੰ ਉਹਨੇ ਆਪਣੇ ਗਲ ਨਾਲ, ਉਹਨੇ ਆਪਣੇ ਸੀਨੇ ਨਾਲ, ਕਹਿਣ ਤੋਂ ਮੁਰਾਦ ਇਹੋ ਜਿਹੇ ਜੀਵ ਨੂੰ ਆਪਣੇ ਅੰਤ ਨਾਲ ਲਾ ਲਿਆ। ਸਾਹਿਬ ਕਹਿਣ ਲੱਗੇ ਮੈਨੂੰ ਕੋਈ ਪਤਾ ਨਹੀਂ, ਦੋਸ਼ ਨਹੀਂ, ਕੋਈ ਕਸੂਰ ਨਹੀਂ, ਪਰ ਇੱਕ ਮੈਂ ਬੇਨਤੀ ਰੋਜ਼ ਕਰਨੀ ਆ ਕਿ ਕਰਮ ਕੀਣ ਧਨ ਕਰੇ ਬੇਨਤੀ, ਮੈਂ ਕਰਮਾਂ ਤੋਂ ਕੀਣੀ ਜੀਵ ਇਸਤਰੀ ਬੇਨਤੀ ਕਰਨੀ ਆ। ਕਦ ਨਾਨਕ ਆਵੇ ਵਾਰੀ, ਹੇ ਪਰਮਾਤਮਾ ਪਤੀ ਕਦੀ ਮੇਰਾ ਵੀ ਸਮਾਂ ਆਏਗਾ। ਕਹਿਣ ਲੱਗੇ ਸਭ ਸੁਹਾਗਣ ਮਾਣੇ ਰਲੀਆਂ, ਸਾਰੇ ਨਾਮ ਜਪਣ ਵਾਲੇ ਤੇਰੇ ਨਾਮ ਦਾ ਆਨੰਦ ਪੈ ਮਾਣਦੇ ਨੇ। ਇੱਕ ਕਿਰਪਾ ਕਰਕੇ ਇੱਕ ਦੇਵੋ ਰਾਤ ਮੁਰਾਰੀ, ਮੈਨੂੰ ਇੱਕ ਰਾਤ ਹੀ ਕਿਤੇ ਆਪਣੀ ਯਾਦ ਦੇ ਦੇ, ਇੱਕ ਰਾਤ ਹੀ ਮੈਨੂੰ ਸਿਮਰਨ ਦੇ ਦੇ, ਇੱਕ ਰਾਤ ਮੈਨੂੰ ਆਪਣਾ ਮਿਲਾਪ ਦੇ ਦੇ। ਕਹਿਣ ਲੱਗੇ ਮੈਂ ਕਰਮਾਂ ਤੋਂ ਹੀ ਨਹੀਂ, ਦੇਖੋ ਇੱਕ ਸ਼ੁਕਰ ਦੀ ਭਾਵਨਾ। ਇਹ ਨੀ ਕਹਿੰਦੇ ਭਾਵੇਂ ਮੇਰੇ ਕਰਮ ਬੜੇ ਨੇ, ਤੂੰ ਨੀ ਮੇਰੇ ਵੱਲ ਚੱਲਦਾ ਪਿਆ, ਕਹਿੰਦੇ ਮੈਨੂੰ ਸਮਝ ਕੋਈ ਨੀ ਪੈਂਦੀ। ਕਰਮ ਕੀਣ ਧਨ ਕਰੇ ਬੇਨਤੀ, ਕਦ ਨਾਨਕ ਆਵੇ ਵਾਰੀ, ਸਭ ਸੁਹਾਗਣ ਮਾਣੇ ਰਲੀਆਂ ਇੱਕ ਦੇਵੋ ਰਾਤ ਮੁਰਾਰੀ। ਹੁਣ ਅਗਲਾ ਸਲੋਕ ਹੈ, ਕਹਿੰਦੇ ਕਾਹੇ ਮਨ ਤੂੰ ਡੋਲਤਾ, ਹਰ ਮਨਸਾ ਪੂਰਨ ਹਾਰ। ਮਾੜਾ ਕਿਉਂ ਡੋਲੀ ਜਾਂਦਾ, ਕਿਉਂ ਥਾਂ ਥਾਂ ਤੇ ਡਿੱਗਣਾ ਪਿਆ? ਤੇਰੇ ਮਨ ਦੀਆਂ ਆਸਾਂ ਪੂਰੀਆਂ ਕਰਨ ਵਾਲਾ ਇੱਕ ਪੂਰਾ ਪ੍ਰਭੂ ਹੈ, ਸਤਿਗੁਰ ਪੁਰਖ ਧਿਆਏ ਤੂੰ। ਤੂੰ ਸਤਿਗੁਰੂ ਪੁਰਖ ਨੂੰ ਧਿਆਣਾ ਕਰ, ਸਭ ਦੁੱਖ ਵਿਸਾਰਨ ਹਾਰ ਤੇਰੇ ਸਾਰੇ ਦੁੱਖਾਂ ਨੂੰ ਦੂਰ ਕਰੇਗਾ। ਤੇ ਮਨ ਡੋਲਦਾ ਨਾ, ਬਾਬਾ ਜੀ ਨੇ ਤੇ ਬਾਣੀ ਵਿੱਚ ਕਿਹਾ ਤੂੰ ਕਾਹੇ ਡੋਲੇ ਪ੍ਰਾਣੀਆਂ, ਤੂੰ ਤਾਂ ਤੂੰ ਕਾਹੇ ਡੋਲੇ ਪ੍ਰਾਣੀਆਂ, ਤੁਧ ਰੱਖ ਹੈ ਜਾ ਸਿਰਜਣ ਹਾਰ, ਜਿਨ ਪਦਾਇਸ਼ ਤੂੰ ਕੀਆ ਸੋਈ ਦੇ ਆਧਾਰ। ਕਾਹੇ ਰੇ ਮਨ ਚਿਤਵੈ ਉਦਮ, ਜਾਂ ਆਹਰ ਹਰ ਜਿਉ ਪਰਿਆ, ਸੈਲ ਪੱਥਰ ਮੈਂ ਜੰਤ ਉਪਾਏ, ਤਾਂ ਤਾਂ ਰਿਜਕ ਆ ਗਏ ਕਰ ਧਰਿਆ। ਤੂੰ ਕਿਉਂ ਡੋਕੇ ਡੋਲੇ ਖਾਨਾ ਤੇ? ਸਾਹਿਬ ਜੀ ਕਿਰਪਾ ਤਾਂ ਕਰਦੇ ਨੇ, ਹਰ ਨਾਮਾ ਅਸਰਾਧ ਮਨ, ਹੇ ਮਨ ਤੂੰ ਹਰੀ ਦੇ ਨਾਮ ਨੂੰ ਅਰਾਧਿਆ ਕਰ, ਤੇ ਸਭ ਕਿਲਰਿਕ ਜਾਏ ਨਿਖਾਰ, ਤੇਰੇ ਜਿਹੜੇ ਅੰਦਰ ਦੇ ਵਿਕਾਰ ਨੇ ਉਹ ਚਲੇ ਜਾਣਗੇ, ਅੰਦਰ ਦੇ ਦੁੱਖ ਚਲੇ ਜਾਣਗੇ। ਜਿਨ ਕੋ ਪੂਰਬ ਲਿਖਿਆ, ਜਿਨ੍ਹਾਂ ਦੇ ਪੂਰਬਲੇ ਲੇਖ ਲਿਖੇ ਨੇ, ਤਿੰਨ ਰੰਗ ਲੱਗਾ ਨਿਰੰਕਾਰ, ਰੰਗ ਦਾ ਰੱਖੇ ਪਿਆਰ, ਉਹਨਾਂ ਦਾ ਪਿਆਰ ਪ੍ਰਭੂ ਨਾਲ ਪੈ ਗਿਆ, ਨਿਰੰਕਾਰ ਨਾਲ ਪੈ ਗਿਆ। ਉਹਨੀ ਛੱਡਿਆ ਮਾਇਆ ਸੁਆਵਣਾ, ਉਹਨਾਂ ਨੇ ਛੱਡ ਦਿੱਤਾ ਮਾਇਆ ਦੇ ਸਵਾਰਥ ਨੂੰ, ਉਹਨਾਂ ਨੇ ਛੱਡ ਦਿੱਤਾ ਅੰਦਰ ਦੀ ਖੁਦ ਗਰਜੀ ਨੂੰ, ਉਹਨਾਂ ਨੇ ਛੱਡ ਦਿੱਤਾ ਅੰਦਰ ਦੇ ਤਮੇ ਨੂੰ। ਸਾਹਿਬ ਕਹਿਣ ਲੱਗੇ ਧਨ ਸੰਚਿਆ ਨਾਮ ਅਪਾਰ, ਉਹਨਾਂ ਨੇ ਪਰਮਾਤਮਾ ਦੇ ਨਾਮ ਸਾਨੂੰ ਇਕੱਤਰ ਕੀਤਾ ਹੈ, ਸੰਚਿਆ ਇਕੱਠਾ ਕੀਤਾ ਹੈ। ਹੁਣ ਅਗਲਾ ਬਚਨ ਹੈ ਕਿ ਜਿਨ੍ਹਾਂ ਨੇ ਨਾਮ ਧਨ ਸੰਚਿਆ ਉਹਨਾਂ ਦੀ ਅੱਛੇ ਪੈਰ ਦੀ ਅਵਸਥਾ ਕੀ? ਅੱਛੇ ਪੈਰ ਇੱਕ ਤੈ ਲਿਵੈ, ਅੱਛੇ ਪੈਰ ਉਹਨਾਂ ਦੀ ਲਿਵ ਇੱਕ ਪਰਮਾਤਮਾ ਦੇ ਚਰਨਾਂ ਦੀ ਜੁੜੀ। ਕੋਈ ਸਮਾਂ ਐਸਾ ਨਹੀਂ ਹੁੰਦਾ ਕਿ ਜਦੋਂ ਉਹਨਾਂ ਦੀ ਸੁਰਤ ਮਾਲਕ ਤੋਂ ਟੁੱਟੇ, ਤੇ ਜਦੋਂ ਕਿਤੇ ਥੋੜੀ ਜਿਹੀ ਤੋਟ ਆਵੇ ਤੇ ਉਦੋਂ ਉਹ ਬੇਨਤੀ ਵੀ ਕਰਦੇ ਨੇ, ਇੱਕ ਘੜੀ ਦਿਵਸ ਮੋਕੋ ਬਹੁਤ ਦਿਹਾਰੇ, ਮਨ ਨਾ ਰਹੇ ਕੈਸੇ ਮਿਲੋ ਪਿਆਰੇ। ਇੱਕ ਥੋੜਾ ਜਿਹਾ ਸਮਾਂ ਕਿਤੇ ਟੋਟਾ ਆਉਣ ਲੱਗੇ ਤੇ ਸ਼ਬਦ ਕਹਿੰਦੇ ਨੇ ਇੱਕ ਘੜੀ ਨਾ ਮਿਲਤੇ ਤਾਂ ਕਲਯੁਗ ਹੋਤਾ, ਹੁਣ ਕਦ ਮਿਲੀ ਹੈ ਪ੍ਰਤੁੱਧ ਭਗਵੰਤਾ, ਮੋਏ ਰਹਿਣ ਨਾ ਵਿਹਾਵੇ ਨੀਂਦ ਨਾ ਆਵੇ, ਬਿਨ ਦੇਖੇ ਗੁਰ ਦਰਬਾਰੇ ਦੀ। ਸਾਹਿਬ ਕਹਿੰਦੇ ਅੱਖੇ ਪੈਰ ਇੱਕ ਪੈਰ ਲਿਵੈ, ਅੱਖੇ ਪੈਰ ਇੱਕ ਲਿਵ ਜੁੜ ਕੇ ਜੁੜੇ ਰਹਿੰਦੇ ਨੇ। ਮਨੇਨ ਹੁਕਮ ਅਪਾਰ, ਉਸ ਪਰਮਾਤਮਾ ਦੇ ਹੁਕਮ ਨੂੰ ਮੰਨਦੇ ਨੇ, ਉਸ ਪਰਮਾਤਮਾ ਦੇ ਹੁਕਮ ਅੱਗੇ ਸੀਸ ਝੁਕਾਉਂਦੇ ਨੇ। ਜਨ ਨਾਨਕ ਮੰਗੈ ਦਾਨ ਇੱਕ, ਦੇਹੋ ਦਰਸ਼ ਮਨ ਪਿਆਰ। ਕਹਿੰਦੇ ਮੈਂ ਇੱਕੋ ਦਾਨ ਮੰਗਣਾ, ਗੁਰੂ ਅਰਜਨ ਸਾਹਿਬ ਕਹਿੰਦੇ ਨੇ ਆਪਣੇ ਦਰਸ਼ਨਾਂ ਦੀ ਦਾਤ ਦੇ ਦੇ, ਮੇਰੇ ਮਨ ਵਿੱਚ ਤੇਰੇ ਦੀ ਭਾਵਨਾ ਪਿਆਰ ਪੈਦਾ ਹੋ ਜਾਏ। ਹੁਣ ਅੱਗੇ ਵੀ ਜੀ ਪੌੜੀ ਕਹਿੰਦੇ ਜਿਸ ਤੂੰ ਆਵੇ ਚਿੱਤ, ਇਸ ਨੂੰ ਸਦਾ ਸੁਖ। ਜਿਹਨੂੰ ਪਰਮਾਤਮਾ ਤੁਸੀਂ ਚੇਤੇ ਆ ਜਾਓ, ਉਹਨੂੰ ਸਦਾ ਹੀ ਸੁਖ ਮਿਲਦਾ, ਉਹਨੂੰ ਕਦੀ ਕਮੀ ਨਹੀਂ। ਤੇ ਜਿਹਨੂੰ ਪ੍ਰਭੂ ਚੇਤੇ ਆ ਜਾਏ ਨਾ, ਉਹਨੂੰ ਸਾਹਿਬ ਕਹਿੰਦੇ ਜਿਸ ਤੂੰ ਆਵੇ ਚਿੱਤ, ਇਸ ਨੂੰ ਸਦਾ ਸੁਖ। ਜਿਸ ਤੂੰ ਆਵੇ ਚਿੱਤ, ਇਸ ਜਮ ਨਾਹੇ ਦੁੱਖ, ਉਹਨੂੰ ਕਦੀ ਜਮਦੂਤਾਂ ਦਾ ਦੁੱਖ ਨਹੀਂ, ਡਰ ਨਹੀਂ। ਜਿਹਨੂੰ ਤੂੰ ਚੇਤੇ ਆਉਂਦਾ, ਜਿਸ ਤੂੰ ਆਵੇ ਚਿੱਤ, ਇਸ ਕੇ ਕਾੜਿਆ। ਜਿਹਨੂੰ ਤੂੰ ਚੇਤਾ ਜਾ, ਉਹਨੇ ਝੁਰਨਾ ਕਿਉਂ, ਉਹਨੇ ਦਿਨ ਰਾਤ ਆਪਣੇ ਆਪ ਨੂੰ ਕਲਪਾਉਣਾ ਕਿਉਂ। ਜਿਸ ਦਾ ਕਰਤਾ ਮਿੱਤਰ ਤਬਕਾ ਸੁਭਾਏ, ਜਿਹਦਾ ਮੇਰਾ ਵਾਹਿਗੁਰੂ ਮਿੱਤਰ ਬਣ ਜਾਏ, ਉਹਦੀ ਜ਼ਿੰਦਗੀ ਦੇ ਸਾਰੇ ਕਾਰਜ ਰਾਸ ਹੁੰਦੇ ਨੇ। ਸਾਹਿਬ ਕਹਿੰਦੇ ਨੇ ਜਿਸ ਤੂੰ ਆਵੇ ਚਿੱਤ, ਸੋ ਪਰਵਾਨ ਜਨ। ਜਿਨ੍ਹਾਂ ਨੂੰ ਤੂੰ ਚੇਤੇ ਆ ਜਾਏ, ਉਹ ਸੇਵਕ ਤੇਰੇ ਦਰ ਤੇ ਕਬੂਲ ਹੋ ਜਾਂਦੇ ਨੇ। ਜਿਸ ਤੂੰ ਆਵੇ ਚਿੱਤ, ਬਹੁਤਾ ਤਿਤ ਧੰਨ। ਜਿਹਨੂੰ ਪਰਮਾਤਮਾ ਚੇਤੇ ਆ ਜਾਏ, ਗੁਰਮੁਖੋ ਨੂੰ ਦਰ ਦਰ ਦੀ ਮੁਥਾਜੀ ਨਹੀਂ ਕਰਨੀ ਪੈਂਦੀ। ਜਿਹੜਾ ਧੰਨ ਅਸੀਂ ਕਹਿੰਦੇ ਹਾਂ ਨਾ, ਦਿਨ ਰਾਤ ਪਾਪ ਕਰ ਕਰਕੇ ਕਹਿੰਦੇ ਹਾਂ, ਲੱਭ ਜਾਏ, ਬੰਦਗੀ ਵਾਲੇ ਦੇ ਪੈਰਾਂ ਤੇ ਚਰੋਲਦਾ ਫਿਰਦਾ। ਦੇਖੋ ਉਹਨੂੰ ਦੌਲਤ ਦੀ ਕਮੀ ਕੋਈ ਨਹੀਂ, ਤੇ ਉਹ ਇੱਧਰ ਧਿਆਨ ਨਹੀਂ ਦਿੰਦਾ, ਤੁਰਿਆ ਜਾਂਦਾ। ਜਿਸ ਤੂੰ ਆਵੇ ਚਿੱਤ, ਬਹੁਤਾ ਤਿਤ ਧੰਨ। ਜਿਸ ਤੂੰ ਆਵੇ ਚਿੱਤ, ਸੋ ਵੱਧ ਪਰਵਾਰ। ਜਿਹਨੂੰ ਤੂੰ ਚੇਤੇ ਆ ਗਏ, ਉਹ ਪਰਿਵਾਰ ਦੇ ਮੋਹ ਤੋਂ ਉੱਪਰ ਉੱਠ ਕੇ ਸਾਰੇ ਸੰਸਾਰ ਨੂੰ ਆਪਣਾ ਪਰਿਵਾਰ ਸਮਝਦਾ। ਜਿਸ ਤੂੰ ਆਵੇ ਚਿੱਤ, ਤਿੰਨ ਕੁੱਲ ਉਧਾਰਿਆ। ਜਿਹਨੂੰ ਤੂੰ ਚੇਤੇ ਆ ਗਏ ਪਿਆਰਿਓ, ਉਹਨੇ ਕਹਿੰਦੇ ਆਪਣੀ ਸਾਰੀ ਕੁੱਲ ਦੇ ਭਲਾ ਕਰ ਲਿਆ, ਉਹਦੀ ਸੰਗਤ ਕਰਨ ਵਾਲੇ ਵੀ ਤਰ ਗਏ। ਕਹਿਣ ਤੋਂ ਮੁਰਾਦ ਦੋ ਸ਼ਲੋਕ ਔਰ ਇੱਕ ਪੌੜੀ ਹੈ। ਪਹਿਲੇ ਸ਼ਲੋਕ ਵਿੱਚ ਇੱਕੋ ਗੱਲ ਸਿਖਾਈਏ, ਆਪਣੀ ਕਮਾਈ ਦਾ, ਆਪਣੇ ਜੀਵਨ ਦਾ, ਆਪਣੇ ਜਪ ਤਪ ਦਾ, ਆਪਣੀ ਬੰਦਗੀ ਦਾ ਦਾਵਾ ਨਾ ਕਰੀ ਕਿ ਮੇਰਾ ਹੱਕ ਮੰਨਦਾ ਰੱਬ ਮੈਨੂੰ ਮਿਲੇ। ਉਹ ਬੇਪਰਵਾਹ ਹੈ, ਆਪਣੀਆਂ ਖੇਡਾਂ ਆਪ ਖੇਡਦਾ, ਆਪ ਹੀ ਉਹ ਰੰਗ ਰੱਖਦਾ। ਤੇ ਕਹਿੰਦੇ ਨੇ ਉਹਦੀ ਜੇ ਨਜ਼ਰ ਹੋ ਜਾਏ ਤੇ ਸੁੱਤਿਆਂ ਨੂੰ ਜਗਾ ਕੇ ਦਾਤਾਂ ਦਿੰਦਾ, ਬਸ ਤੂੰ ਅਰਦਾਸ ਕਰੀ ਕਿ ਕਦ ਨਾਨਕ ਆਵੇ ਵਾਰੀ। ਆਸਾਨ ਨਾ ਕਰੀ ਕਿ ਕਿੰਨੀ ਦੇਰ ਮੈਂ ਕਿਊ ਵਿੱਚ ਖਲੋਤਾ ਵਾ, ਮੈਂ ਲਾਈਨ ਵਿੱਚ ਖਲੋਤਾ, ਮੇਰਾ ਨੰਬਰ ਕਿਉਂ ਨਹੀਂ ਆਇਆ। ਇੱਥੇ ਦਾਤੇ ਨੇ ਕਿਹਾ ਕਰਮ ਹੀਰ ਧਨ ਕਰੈ ਬੇਨਤੀ, ਕਦ ਨਾਨਕ ਆਵੇ ਵਾਰੀ। ਮੈਂ ਕਰਮਾਂ ਤੋਂ ਗਿਣੀ ਆ, ਮੇਰੀ ਵਾਰੀ ਕਦੋਂ ਆਵੇਗੀ। ਤੇ ਕਹਿਣ ਲੱਗੇ ਕਿਰਪਾ ਕਰ, ਇੱਕ ਰਾਤ ਹੀ ਮੈਨੂੰ ਯਾਦ ਦੇ ਦੇ। ਦੂਸਰੇ ਸਲੋਕ ਵਿੱਚ ਕਿਹਾ ਤੂੰ ਡੋਲੀ ਨਾ ਜਾ, ਦੇਖ ਪਰਮਾਤਮਾ ਦੇ ਚਰਨਾਂ ਵਿੱਚ ਬੇਨਤੀ ਕਰੀ, ਤੈਨੂੰ ਦਾਤ ਦਏਗਾ। ਤੇ ਪੌੜੀ ਵਿੱਚ ਕਿਹਾ ਜਿਹਨੂੰ ਸਾਈ ਚੇਤੇ ਆ ਜਾਏਗਾ, ਉਹਨੂੰ ਸੁੱਖ ਵੀ, ਉਹਨੂੰ ਧਨ ਵੀ, ਉਹਨੂੰ ਸਭ ਕੁਝ ਮਿਲਦਾ। ਤੇ ਤਾਂ ਹੀ ਗੁਰੂ ਕਲਗੀਧਰ ਜੀ ਨੇ ਕਿਹਾ ਇੱਕ ਵਾਰ ਜਿਨ ਤੋਂ ਮੈਂ ਸੰਭਾਲਾ, ਕਾਲ ਫਾਂਸ ਤੇ ਤਾਂ ਹੀ ਉਭਾਰਾ, ਜਿਨਰ ਨਾਮ ਤੇ ਹਾਰੋ ਕਹਾ, ਦਾਰਦ ਦੁਸ਼ਟ ਦੋਖ ਤੇ ਰਹਾ। ਜਿਨੂੰ ਚੇਤਾ ਆ ਜਾਏ, ਏਕ ਛਿੱਤ ਜੈ ਇੱਕ ਛਿਨ ਧਿਆਇਓ, ਕਾਲ ਫਾਂਸ ਕੇ ਬੀਚ ਨਾ ਆਇਓ। ਇੰਨੀਆਂ ਕੁ ਬੇਨਤੀਆਂ ਪ੍ਰਵਾਨ ਕਰਿਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ।